मूर्त तो उल्ट की है अमूर्त, जेड़ा ना दिखदा होवे इनू सुखोपत अवस्था का जिक्र कर रहे हैं।
सर्व अविद्या को व्यवहार,
यह सारा अविद्या का ही व्यवहार है, क्योंकि अविद्या पहला आप सुना आए हैं, तो विद्या आप सुना आए हैं कि अविद्या किनू कहते हैं, तो विद्या किनू कहते हैं। विद्या के व्यवहार में जदों आप सुते पे होंगे उदों अमूर्त होंदा है, जदों उनू सुखोपत अवस्था कहने, जदों उठ के कहना अज मैनू कोई सुपना ही नहीं आया, इनू कहने सुखोपत अवस्था में चलिया गया है।
कारण दे अविद्या में
ए, कारण दे हुंदी साडी इक, कारण दे दे विच विद्या है ए।
भले पए लीन सुखमता सार,
ए लीन हो गई, सूखमता आ गई, बहुत ज्यादा इन्हां दे विच इतनी सूखमता इतनी बरीकी आ गई है।
साखी ज्ञान रयो सन मात्र,
साखी ज्ञान जेड़ा सी ना आत्मा, जदों भी साखी ज्ञान का मतलब होना कि आत्मा, आत्मा ही केवल सत है, आत्मा तो उसे तरह ही खड़ी है, भावें आपां हुण जागदे बैठे हैं तां वी आत्मा अपना काम कर रही, लाइट दे जानी है उन्हें दाबा नूं, जे सौं गए सुपने विच भी आत्मा ही सुपना देखदी है, उही दसदी कि तैनूं आ सुपना आया। जो बिल्कुल ही गूढ़ी नींद आ गई सुखोपत अवस्था बारे भी आत्मा ही ज्ञान दिंदी है, क्यों कहने इन्हां दे पिछे सारियां दे ओ सत स्वरूप आत्मा ही खड़ी है।
प्राग्यभिमानी की निर्धार,
ये प्राग्यभिमानी दी अवस्था है, इहदा इसे करके मैं बेनती कीती है कि ज्यादा विस्तार इत्थे नहीं आउणा, ये जपजी साहब दीआं कैसटां विच बहुत ध्यान नाल विस्तार होया विया, उत्थे विस्तार ध्यान नाल सुन लो।
ये सुखपति अवस्था लख सिख,
ये जड़ा है ना सुखोपत अवस्था भाई गुरसिख जानना कर,
तीनों पनी भले उर धार,
ये तिने भले तरीके नाल दस दित्तियां हन तैनू।
जागृत में किस कारण ते कित,
ये सारियां चीजां पुछियां सी शुरू विच, हुण आई है बेहोशी दी अवस्था जिन्हों मूर्छा कहने हैं, कहने जागदा बैठा बंदा जां तुरिया जांदा है, कोई कार मोटर चलाउंदा है, जां वैसे ही बैठा है, जागृत अवस्था विच किसे कारण करके
लगे चोट जे मरम स्थान,
कहने अचानक सट वज गई, मरम तो भाव बिल्कुल जेड़ा साडा सिर दे विच सूखम स्थान है, अचानक सट वज गई।
किदों रोग कै अपरहित होए,
जां बंदे नूं कोई रोग चिंबड़ गया, रोग करके भी कई बार बेहोश हो जांदा, जां फिर इह किसे होर कारण करके बेहोश हो जांदा।
ज्यो लो रहै अचेत महान,
गल के कहने जद तक बहुत बेहोश रहे उदों तक इह जानदा तां है ना, कहिंदा मैनूं सुणदा तां सारा कुछ जिहा सी, बेहोश बंदे नूं कन्ना राही सुनी जांदा हुंदा कई वारी, पर वो कुछ कर नहीं सकता, उहदा शरीर इस हालत विच हुंदा है, तो इस करके वो, पर यह गल दा तैनूं ज्ञान किवें रहा, वो दसो किहड़ी गल है जिहड़ी बेहोशी विच वी सानूं ज्ञान रखदी, साडे अंदर देखण वाली की चीज है वो।
तौलो साखी केर अवंतर,
तो इस तरीके नाल कहिंदे ने उदों तक जिहड़ा है ना साखी रूप साडा अंदर आत्मा ओदा अभिमानी देखण वाला हुंदा अंदर,
विश्व अभिमानी को पहचान,
तद तक साखी दे विच इह सफुरन हो रही है, इहदा अभिमानी भी विश्व अभिमानी है, जिहड़ा विश्व अभिमानी हुण अपनी अक्खां नाल बाहर नूं देखदा है, आत्मा ही तां देख रही है हुण इस वक्त, इसे तरह ही जदों बंदा बेहोश हो जांदा है, बेहोश होए नूं कहिंदा आवाजां जिहियां सुणदियां सी मैनूं, ऊं पता लगदा सी कि उह कुछ हो रिहा है, पर शरीर बिल्कुल खत्म होया पिया है, इस तरह है, कहिंदे ओ तैनूं किहने दिखाता बई, तैनूं कौन सुणाउंदा अंदर, कहिंदे ओ आत्मा करके ही तां सुणदा, जे तां बंदा चढ़ाई कर जावे फिर तां गल ही मुक जांदी है, ते जे अंदर आत्मा है तां बंदे नूं सारा ज्ञान सोझी रहिंदी है।
कहे मूर्छा को स्वरूप ए,
इह मूर्छा दा स्वरूप है, ये बेहोशी हो जाती है।
जावद नहीं प्राण को हान,
कहने जदों तक प्राण नहीं निकलते बंदे दे भाव, जद तक मर नहीं जाता उदों तक अंदर आत्मा तो रहिंदी हुई है, आत्मा जदों अंदर है बेहोश होण ते भी अंदरली सोझी मरदी नहीं है इहदी।
त्रिपुटी ज्ञाता ज्ञान गेजै,
हुण कहने अगे पता कीता सी ਕਹਿੰਦੇ ਸਾਨੂੰ ਕਿਰਪਾ ਕਰਕੇ ਦੱਸੋ ਕਿ ਬ੍ਰਹਮ ਦਾ ਜਿਹੜਾ ਭਾਵ ਹੈ ਤ੍ਰਿਪੁਟੀ ਵਿੱਚ ਭਾਵ ਦੋ ਪ੍ਰਕਾਰ ਦੀਆਂ ਸਮਾਧੀਆਂ ਜਿਹੜੀਆਂ ਹੁੰਦੀਆਂ ਸਮਾਧੀ ਚੱਲੀ ਹੈ ਹੁਣ ਇਹ ਸਮਾਧੀ ਕਿੰਨੇ ਪ੍ਰਕਾਰ ਦੀ ਹੁੰਦੀ ਦੋ ਪ੍ਰਕਾਰ ਦੀ ਇੱਕ ਤਾਂ ਹੁੰਦੀ ਹੈ ਸਾ ਵਿਕਲਪ ਸਮਾਧੀ ਇੱਕ ਹੁੰਦੀ ਹੈ ਨਿਰਵਿਕਲਪ ਸਮਾਧੀ ਸਾ ਵਿਕਲਪ ਸਮਾਧੀ ਹੁੰਦੀ ਜਿਹਦੇ 'ਚ ਮਾੜਾ ਮਾੜਾ ਫੁਰਨਾ ਜਾਂ ਫੁਰਦਾ ਰਹਿੰਦਾ ਇੱਕ ਹੁੰਦੀ ਨਿਰਵਿਕਲਪ ਸਮਾਧੀ ਜਿਹਦੇ 'ਚ ਕੋਈ ਫੁਰਨਾ ਹੀ ਨਹੀਂ ਫੁਰਦਾ ਜਿੱਥੇ ਜਾ ਕੇ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਸੋ ਇਸ ਕਰਕੇ ਚੌਥੇ ਸੁਣੈ ਜੋ ਨਰ ਜਾਣੈ ਤਾਂ ਕੋ ਪਾਪ ਨਾ ਪੁੰਨੰ ਇਹ ਚੌਥੀ ਅਵਸਥਾ ਵਿੱਚ ਜਾ ਕੇ ਇੱਕ ਅਵਸਥਾ ਆਉਂਦੀ ਜਿਹਨੂੰ ਕਹਿੰਦੇ ਨਿਰਵਿਕਲਪ ਜਿੱਥੇ ਕੋਈ ਫੁਰਨਾ ਨਹੀਂ ਹੁੰਦਾ ਸਾ ਵਿਕਲਪ ਸਮਾਧੀ ਦਾ ਜ਼ਿਕਰ ਪਹਿਲਾਂ ਕਰਦੇ ਨੇ ਕਿ ਤ੍ਰਿਪੁਟੀ ਜਿਹੜੀ ਹੁੰਦੀ ਗਿਆਤਾ ਗਿਆਨ ਗੇ ਇੱਕ ਤਾਂ ਹੁੰਦਾ ਕਿ ਮੈਂ ਆ ਦੂਜਾ ਉਹ ਪਰਮਾਤਮਾ ਹੈ ਤੀਜਾ ਇਹਨਾਂ ਦੇ ਵਿਚਕਾਰ ਇੱਕ ਮੇਰੇ ਕੋਲ ਗਿਆਨ ਹੈ ਇੱਕ ਤਾਂ ਮੈਂ ਆ ਇੱਕ ਉਹ ਹੈ ਇਹ ਅਸੀਂ ਤਿੰਨ ਜਾਣੇ ਹੋ ਗਏ ਇੱਕ ਤਾਂ ਮੈਂ ਆ ਇੱਕ ਉਹ ਹੈ ਇੱਕ ਵਿਚਕਾਰ ਜਿਹੜੀ ਇਹ ਜਾਣਕਾਰੀ ਰੱਖਣ ਵਾਲਾ ਹੈ ਇਸ ਕਰਕੇ ਕਹਿੰਦੇ ਜਦੋਂ ਰਹਿੰਦਾ ਕਿ ਉਹ ਵਾਹਿਗੁਰੂ ਹੈ ਤੇ ਮੈਂ ਉਹਨੂੰ ਜਪਣ ਵਾਲਾ ਹਾਂ ਇੱਕ ਤੀਜਾ ਇਹ ਜਿਹੜਾ ਦੋਨਾਂ ਦਾ ਗਿਆਨ ਦਿੰਦਾ ਹੈ ਇਹ ਸਾਵਿਕਲਪ ਸਮਾਧੀ ਤਾਂ ਅਲੱਗ ਹੀ ਪਰ ਹਾਲੇ ਤੱਕ ਪੱਕੀ ਸਮਾਧੀ ਨਹੀਂ ਹੈ ਇਹਦੇ ਵਿੱਚ ਵੀ ਹਾਲੇ ਤੱਕ ਫੁਰਨਾ ਫੁਰਦਾ ਹੈ
ਭਾਸੈ ਬ੍ਰਹਮ ਭਾਵ ਕੋ ਲੀਨ
ਵੈਸੇ ਬ੍ਰਹਮ ਭਾਵ ਦੇ ਵਿੱਚ ਤਾਂ ਲੀਨ ਹੋ ਜਾਂਦਾ ਹੈ ਭਾਸਦਾ ਰਹਿੰਦਾ ਮਾੜਾ ਮਾੜਾ ਸੰਕਲਪ ਜਿਹਾ ਰਹੀ ਜਾਂਦਾ ਹੈ
ਤੇ ਸਮਾਧ ਸਾ ਵਿਕਲਪ ਕਹਿੰਦੇ
ਇਹਨੂੰ ਸਾ ਵਿਕਲਪ ਸਮਾਧੀ ਸਿਆਣੇ ਕਹਿੰਦੇ ਨੇ
ਤ੍ਰਿਪੁਟੀ ਵਿਕਲਪ ਵਹੀਨ
ਜਿੱਥੇ ਤ੍ਰਿਪੁਟੀ ਜਿਹੜੀ ਹੈ ਵਿਕਲਪ ਤੋਂ ਵਿਹੀਨ ਹੋ ਜਾਂਦੀ ਹੈ
ਇੱਕ ਬ੍ਰਹਮ ਭਾਵ ਸਮੇਤ ਸਮਾਧੇ
ਜਿੱਥੇ ਤ੍ਰਿਪੁਟੀ ਵਿਕਲਪ ਤੋਂ ਵਿਹੀਣੀ ਹੋ ਕੇ ਇਹ ਭੁੱਲ ਜਾਂਦਾ ਕਿ ਗਿਆਤਾ ਗਿਆਨ ਗੇ ਤਿੰਨੇ ਮੁੱਕ ਜਾਂਦੇ ਨੇ ਬਸ ਇਹੀ ਰਹਿ ਜਾਂਦਾ ਹੈ ਕਿ ਤੂੰ ਹੀ ਤੂੰ ਹੀ ਤੂੰ ਹੀ ਜਿੱਥੇ ਜਾ ਕੇ ਇਹ ਮੁੱਕ ਜਾਂਦਾ ਕਿ ਮੈਂ ਜਾਪ ਕਰਦਾ ਉਹ ਵਾਹਿਗੁਰੂ ਹੈ ਇਹ ਹੁਣ ਖਤਮ ਹੋ ਗਿਆ ਹੁਣ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ ਉਹ ਜਿਹੜਾ ਹੂੰ ਹੂੰ ਕਰਦਾ ਹਾਂ ਹਾਂ ਮੈਂ ਵਿੱਚੋਂ ਖੋਵੈ ਇਹ ਚੀਜ਼ ਸਾਰੀ ਜਦੋਂ ਮੁੱਕ ਗਈ ਅੰਦਰੋਂ ਵਾਹਿਗੁਰੂ ਵਿੱਚ ਇੱਕ ਮਿੱਕ ਹੋ ਗਿਆ ਪਾਣੀ ਦੀ ਤਰ੍ਹਾਂ ਲੀਨ ਹੀ ਹੋ ਗਿਆ ਜਦੋਂ ਜੀਵ ਕਹਿੰਦੇ ਉਹ ਜਾ ਕੇ ਫਿਰ ਬਣ ਜਾਂਦੀ ਹੈ ਨਿਰਵਿਕਲਪ ਸਮਾਧੀ
ਵਿਸ਼ਵ ਅਭਿਮਾਨੀ ਕੀ ਸਾਖੀ ਮੈਂ
ਇਹ ਜਿਹੜਾ ਵਿਸ਼ਵ ਅਭਿਮਾਨੀ ਹੈ ਦੱਸਿਆ ਨਾ ਕਿ ਵਿਸ਼ਵ ਨਾਮ ਸੰਸਾਰ ਦਾ ਹੈ ਅਭਿਮਾਨੀ ਹੁੰਦਾ ਦੇਖਣਾ ਕਿ ਮੈਂ ਦੇਖਦਾ ਹਾਂ ਇਉਂ ਕਹਿੰਦੇ ਅਭਿਮਾਨੀ ਹੈ ਵਿਸ਼ਵ ਦਾ ਇਹ ਜਿਹੜਾ ਜੀਵ ਹੈ ਵਿਸ਼ਵ ਅਭਿਮਾਨੀ ਦਾ ਭਾਵ ਇਹਦੇ ਮਗਰ ਜਿਹੜਾ ਸਾਖੀ ਕੌਣ ਆਤਮਾ ਆਤਮਾ ਜਿਹੜੀ ਸਾਨੂੰ ਅੰਦਰੋਂ ਗਿਆਨ ਪ੍ਰਗਟ ਕਰਦੀ ਹੈ ਕਿ ਇਹ ਅੱਖਾਂ ਦੇ ਰਾਹੀਂ ਆਪਾਂ ਸੰਸਾਰ ਨੂੰ ਦੇਖਦੇ ਹਾਂ
ਦੋਏ ਪ੍ਰਕਾਰ ਕੀ ਕਹਿ ਪ੍ਰਵੀਨ
ਕਹਿੰਦੇ ਦੋ ਤਰ੍ਹਾਂ ਦੀ ਸਮਾਧੀ ਸਿਆਣੇ ਬੰਦੇ ਇਸ ਤਰ੍ਹਾਂ ਕਹਿੰਦੇ ਨੇ ਕਿ ਇਹ ਦੋ ਤਰ੍ਹਾਂ ਦੀ ਸਮਾਧੀ ਹੁੰਦੀ ਹੈ
ਸਮਾਧ ਮੂਰਛਾ ਤਿੰਨ ਅਵਸਥਾ
ਹੁਣ ਕਹਿੰਦੇ ਨੇ ਅੱਗੇ ਕਿ ਇੱਕ ਸਮਾਧੀ ਲੱਗਣੀ ਇੱਕ ਮੂਰਛਾ ਬੇਹੋਸ਼ੀ ਹੋਣੀ ਇੱਕ ਤਿੰਨ ਅਵਸਥਾ ਜਿਹੜੀਆਂ ਸੀਗੀਆਂ ਜਾਗਰਤ ਸੁਪਨ ਤੇ ਸਖੋਪਤ ਇਹ ਤਿੰਨ ਅਵਸਥਾ
ਸਭਨ ਪ੍ਰਕਾਸ਼ ਹੈ ਭਾਵ ਅਭਾਵ
ਇਹਨਾਂ ਸਾਰੀਆਂ ਅਵਸਥਾ ਦਾ ਭਾਵ ਅਭਾਵ ਜਿਹੜਾ ਪ੍ਰਕਾਸ਼ਮਾਨ ਕਰਦਾ ਪਿੱਛੇ ਬੈਠ ਕੇ
ਨਿਜਿਆਨ ਸੂਤ ਸਭਨ ਮੈਂ ਦੇਖੈ
ਆਪਣਾ ਹੀ ਰੂਪ ਸਾਰਿਆਂ ਚ ਦੇਖਦਾ ਹੈ ਜਿਹੜਾ ਇੱਥੇ ਅਵਸਥਾ ਚ ਪਹੁੰਚ ਜਾਂਦਾ ਹੈ ਭਾਵ ਸਮਾਧੀ ਦੇ ਵਿੱਚ ਵੀ ਜਿਹੜਾ ਗਿਆਤਾ ਗਿਆਨ ਗੇ ਦਾ ਗਿਆਨ ਕਰਾਉਣ ਵਾਲਾ ਉਹ ਕੌਣ ਆ ਉਹ ਆਤਮਾ ਹੈ ਇੱਕ ਨਿਰਵਿਕਲਪ ਸਮਾਧੀ ਵਿੱਚ ਜਾ ਕੇ ਜਿਹੜਾ ਜਿੱਥੇ ਇਹ ਹੋ ਜਾਂਦਾ ਕਿ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਉਹਦਾ ਵੀ ਸਾਨੂੰ ਜਣਾਉਣ ਵਾਲਾ ਕੌਣ ਆ ਉਹ ਵੀ ਸਾਡੀ ਆਤਮਾ ਹੈ ਕਹਿੰਦੇ ਫਿਰ ਸਮਾਧੀ ਵਿੱਚ ਤੇ ਮੂਰਛਾ ਵਿੱਚ ਤੇ ਜਾਗਰ ਸੁਪਨ ਸਖੋਪਤ ਵਿੱਚ ਤਿੰਨਾਂ ਵਿੱਚ ਕੌਣ ਦੱਸਦਾ ਭਾਵ ਭਾਵ ਉਹ ਵੀ ਸਾਡੀ ਆਤਮਾ ਹੈ ਤੇ ਇਸ ਪ੍ਰਕਾਰ ਜਦੋਂ ਆਤਮਾ ਇਹ ਜੀਵ ਨੂੰ ਦੱਸ ਦਿੰਦੀ ਹੈ ਕਿ ਹੁਣ ਤੇਰੇ ਅੰਦਰ ਕੁਛ ਨਹੀਂ ਰਿਹਾ ਸਮਾਧੀ ਜਿਹੜੀ ਹੈ ਨਿਰਵਿਕਲਪ ਹੋ ਗਈ ਜਦੋਂ ਤੇਰੀ ਉਸ ਵਕਤ ਜਾ ਕੇ ਕਹਿੰਦਾ ਸਾਰੇ ਕਿਤੇ ਦੂਜਾ ਕੋਈ ਨਜ਼ਰ ਨਹੀਂ ਆਉਂਦਾ ਭਾਈ ਘਨੱਈਆ ਸਿੰਘ ਜੀ ਨੂੰ ਤਾਂ ਅੰਮ੍ਰਿਤ ਛੱਕ ਕੇ ਤਾਂ ਸਿੰਘ ਜੀ ਨਾਮ ਲੱਗ ਗਿਆ ਭਾਈ ਤੂੰ ਉੱਥੇ ਮੱਲਮ ਪੱਟੀ ਕਰਦਾ ਭਾਈ ਤੂੰ ਉੱਥੇ ਪਾਣੀ ਪਿਆਈ ਇਹਨਾਂ ਸਾਰਿਆਂ ਨੂੰ ਤਾਂ ਉਸ ਵਕਤ ਕਹਿੰਦਾ ਮਹਾਰਾਜ ਮੈਨੂੰ ਤਾਂ ਕੋਈ ਦੂਜਾ ਨਜ਼ਰ ਨਹੀਂ ਮੈਨੂੰ ਸਾਰੇ ਤੁਸੀਂ ਹੀ ਦੇਖਦੇ ਹੋ ਉਹਨਾਂ ਦੀ ਤ੍ਰਿਕੁਟੀ ਸਾਰੀ ਟੁੱਟੀ ਹੋਈ ਸੀ ਨਿਰਵਿਕਲਪ ਸਮਾਧੀ ਦੇ ਮਾਲਕ ਹੋ ਜਾਂਦੇ ਨੇ। ਉਹ ਸੁਤੇ ਸਮਾਧ ਭਾਈ ਗੁਰਬਖਸ਼ ਸਿੰਘ ਰਾਮ ਕੁਆਰ ਦੀ ਸੁਤੇ ਸਮਾਧੀ ਸੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਬਸ ਤੂੰ ਤੇ ਨਿਕਲ ਗਿਆ ਇਹਨਾਂ ਚੱਕਰਾਂ ਚੋਂ, ਆ ਲੈ ਫੜ ਮੱਲਮ ਲਾਇਆ ਕਰ ਸਾਨੂੰ ਹੁਣ
ਹਾਰ ਉਰ ਲਿਆ।
ਇਹ ਮਨ ਦੇ ਅੰਦਰ ਲਿਆਉਂਦਾ ਫਿਰ ਇਸ ਗੱਲ ਨੂੰ ਕਿ ਮੈਂ ਹੀ ਤਾਂ ਹਾਂ ਦੇਖਣ ਵਾਲਾ, ਮੈਂ ਹੀ ਤਾਂ ਹਾਂ ਕਰਤਾ। ਉਹ ਸਰੀਰ ਦੀ ਹੰਗਤਾ ਨੂੰ ਮੇਟ ਕੇ ਕਰਤਾ ਪੁਰਖ ਦੇ ਨਾਲ ਇਉਂ ਮਿਲ ਜਾਂਦਾ ਜਿਵੇਂ ਇੱਕ ਨਦੀ ਚੱਲਦੀ ਚੱਲਦੀ ਜਾ ਕੇ ਜਦੋਂ ਸਮੁੰਦਰ ਦੇ ਨੇੜੇ ਜੇ ਜਾਂਦੀ ਆ, ਉੱਥੇ ਪਛਾਣਿਆ ਨਹੀਂ ਜਾਂਦਾ ਕਿ ਨਦੀ ਕਿਹੜੀ ਆ ਤੇ ਸਮੁੰਦਰ ਕਿਹੜਾ। ਉਹ ਬ੍ਰਹਮ ਦੇ ਵਿੱਚ ਬ੍ਰਹਮ ਗਿਆਨੀ ਹੋ ਕੇ, ਬ੍ਰਹਮ ਗਿਆਨ ਦੇ ਵਿੱਚ ਪਹੁੰਚ ਕੇ, ਬ੍ਰਹਮ ਦਾ ਸਰੂਪ ਹੋ ਕੇ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਭ ਜੀਵ ਹੈ ਨਹੀਂ ਮਰਤਾ, ਬ੍ਰਹਮ ਗਿਆਨੀ ਜਿਹੜਾ ਪੂਰਨ ਪੁਰਖ ਵਿਧਾਤਾ, ਉਹ ਸਾਰਾ ਬ੍ਰਹਮ ਗਿਆਨੀ ਦੀ ਅਸ਼ਟਪਦੀ ਹੈ ਇੱਥੇ।
ਬਿਰਤ ਅਵਿਦਿਆ ਸੁਖ ਪਤੀ ਮੈਂ ਮਿਲ ਸਿੱਖੈ ਜੋ ਤੁਰਿਆ ਅਵਸਥਾ ਗਾਵ।
ਸੋਹਣ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਫੇਰ ਆਪਣਾ ਸਰੂਪ ਸਾਰਿਆਂ ਦੇ ਵਿੱਚ ਦੇਖਦਾ, ਜਾਗਰਤ ਥੂਲ ਬਿਰਤ ਸੋ ਮਿਲਕੈ। ਹੁਣ ਜਾਗਰਤ ਦੇ ਵਿੱਚ ਤੇ ਸੂਲ ਬਿਰਤੀ ਦੇ ਨਾਲ ਮਿਲ ਕੇ ਸੁਪਨੇ ਦੇਖਦਾ, ਸੂਖਮ ਬਿਰਤੀ ਦੇ ਨਾਲ ਜਿਹੜਾ ਮਿਲਦਾ ਜਾ ਕੇ।
ਦੋਹੇਰਾ ਨਿਰਵਿਕਲਪਤਾ ਤੇ ਰਹਿਤ ਸਭ ਮੈਂ ਮੋਹੇ ਸਰੂਪ।
ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ ਕਿ ਜਿਹੜੀ ਜਾਗਰਤ ਅਵਸਥਾ ਹੈ, ਜਾਗਰਤ ਥੂਲ ਬਿਰਤ ਕੋ ਮਿਲਕੈ, ਸੁਪਨੇ ਸੂਖਮ ਬਿਰਤ ਮਿਲਾਪ, ਤੇ ਬਿਰਤ ਵਿਦਿਆ ਸੁਖਪਤ ਮੈਂ ਮਿਲ ਵੇਖਿਆ ਜੋ ਤੁਰਿਆ ਗਾਵ। ਇਸ ਤਰੀਕੇ ਨਾਲ ਕਹਿੰਦੇ ਨੇ, ਇੱਕ ਥੋੜਾ ਜਿਹਾ ਫਿਰ ਪਿੱਛੋਂ ਸੁਣ ਲਓ ਵਿਚਾਰ, ਕਿਉਂਕਿ ਕਹਿੰਦੇ ਨਿਜ ਅਨਸੂਤ ਸਬਰ ਮੈਂ ਦੇਖਾ, ਆਪਣਾ ਹੀ ਰੂਪ ਸਾਰਿਆਂ ਚ ਦੇਖਦਾ। ਕਹਿੰਦੇ ਹਾਂ ਹੀ ਪਿਖਣ ਹਾਰ ਉਰ ਲਿਆਵ, ਔਰ ਆਪਣੇ ਦਿਲ ਵਿੱਚ ਇਹ ਗੱਲ ਲਿਆਵ ਲਿਆਉਂਦਾ ਹੈ ਕਿ ਇਹ ਤਾਂ ਮੈਂ ਹੀ ਹਾਂ ਸਾਰਿਆਂ ਵਿੱਚ ਬੈਠਾ, ਦੂਜਾ ਤਾਂ ਕੋਈ ਹੈ ਹੀ ਨਹੀਂ, ਇਸ ਕਰਕੇ ਮੈਂ ਕਿਹਨੂੰ ਮਾੜਾ ਕਹਾਂ ਤੇ ਕਿਹਨੂੰ ਚੰਗਾ ਕਹਾਂ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਨਾਈ। ਇਸ ਤਰ੍ਹਾਂ ਕਹਿੰਦੇ ਨੇ ਇਹ ਸਾਰੀ ਐਸੀ ਇਹਦੀ ਬਿਰਤੀ ਬਣ ਜਾਂਦੀ ਹੈ ਕਿ ਜਿਵੇਂ ਜਾਗਰਤ ਸੁਪਨ ਸੁਖੋਪਤ ਸਭਨਾਂ ਦੇ ਹੋਣ ਨਾ ਹੋਣ ਨੂੰ ਪ੍ਰਕਾਸ਼ਿਤ, ਆਪਣੇ ਆਪ ਨੂੰ ਸਭ ਵਿੱਚ ਮਿਲਿਆ ਹੋਇਆ ਦੇਖੇ ਤੇ ਅਨੁਭਵ ਕਰੇ ਕਿ ਮੈਂ ਹੀ ਹਾਂ ਸਭ ਦਾ ਦੇਖਣ ਹਾਰਾ। ਜਾਗਰਤ ਵਿੱਚ ਸਥੂਲ ਬਿਰਤੀ ਨਾਲ ਮਿਲ ਕੇ ਇੱਕ ਇੱਕ ਚੀਜ਼ ਆ ਇਹ, ਜਾਗਰਤ ਅਵਸਥਾ ਵਿੱਚ ਸਥੂਲ ਬਿਰਤੀ ਨਾਲ ਮਿਲ ਕੇ, ਸੁਪਨੇ ਵਿੱਚ ਸੂਖਮ ਬਿਰਤੀ ਨਾਲ ਮਿਲ ਕੇ, ਤੇ ਸੁਖੋਪਤੀ ਵਿੱਚ ਵਿਦਿਆ ਬਿਰਤੀ ਨਾਲ ਮਿਲ ਕੇ ਸਭ ਨੂੰ ਜੋ ਦੇਖੇ ਉਹਨੂੰ ਕਹਿੰਦੇ ਤੁਰਿਆ ਅਵਸਥਾ। ਇਹ ਸੱਤਵੀਂ ਭੂਮਿਕਾ ਜਪਜੀ ਸਾਹਿਬ ਦੇ ਵਿੱਚ ਕਿੱਥੇ ਆਈ ਸੀ ਇਹ, ਜਾਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਪਾਓ ਖੱਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤੇ ਟਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕਹੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ। ਇਹ ਆਪਾਂ ਕਈ ਵਾਰ ਪੁੱਛਦੇ ਸੱਤਵੀਂ ਭੂਮਿਕਾ ਕਿਹੜੀ ਹੈ ਬ੍ਰਹਮ ਗਿਆਨ ਦੀ, ਇਹ ਸੱਤਵੀਂ ਭੂਮਿਕਾ ਜਿੱਥੇ ਜਾ ਕੇ ਸਾਰਾ ਕੁਛ ਹੀ ਮੁੱਕ ਗਿਆ, ਜਿੱਥੇ ਜਾ ਕਰਕੇ ਹਰੇਕ ਚੀਜ਼ ਹੀ ਖਤਮ ਹੋ ਗਈ।
ਤੁਰਿਆ ਅਵਸਥਾ ਜਾਣੀਏ ਤੁਰਿਆ ਤਤ ਅਨੂਪ।
ਇਹ ਤੁਰਿਆ ਅਵਸਥਾ ਜਾਣੋ, ਨਹੀਂ ਨਹੀਂ ਕਹਿੰਦੇ ਇਹ ਤਾਂ ਬੇਮਿਸਾਲ ਤੱਥ ਯਥਾਰਥ ਅਵਸਥਾ ਬਣ ਜਾਂਦੀ ਹੈ।
ਰਵਈਆ ਛੰਦ ਜਾਗ੍ਰਿਤ ਆਦ ਸਮਾਧ ਅੰਤ ਲੋ।
ਕਹਿੰਦੇ ਜਾਗ੍ਰਿਤ ਤੋਂ ਲੈ ਕੇ ਫਿਰ ਸੁਪਨ ਅਵਸਥਾ, ਫਿਰ ਜਿਹੜੀ ਆਉਂਦੀ ਸੁਖੋਪਤ ਅਵਸਥਾ, ਫਿਰ ਸਮਾਧੀ ਦਾ ਜਿਹੜਾ ਹੈ ਨਾ ਸਮਾਧੀ ਦੇ ਅੰਤ ਤੱਕ ਜਾ ਕਰਕੇ ਇਹ ਜਿਤਨਾ ਵੀ ਆਪਾਂ ਕਰਮ ਦੇਖਦੇ ਰਹੇ ਨੇ ਜਾਗ੍ਰਿਤ ਤੋਂ ਆਦਿ ਲੈ ਕੇ ਸਮਾਧੀ ਦੇ ਅੰਤ ਤੱਕ, ਤੇ ਤਿੰਨਾਂ ਸਰੀਰਾਂ ਦਾ ਜਿਹੜਾ ਅਭਿਮਾਨੀ ਜੋ ਹੈ ਸੋ ਉਹ ਜੀਵ ਹੈ। ਆਪਾਂ ਸਾਰੇ ਜਾਣੇ ਜੀਵ ਆਤਮਾ ਹਾਂ, ਇਹ ਜੀਵ ਆਤਮਾ ਹਲੇ ਵੀ ਮੈਲਾ ਹੈ, ਹਲੇ ਉਹ ਜਿਹੜੀ ਚੀਜ਼ ਆਪਾਂ ਲੱਭਦੇ ਹਲੇ ਉਹ ਨਹੀਂ ਆਈ ਇੱਥੇ, ਉਹ ਜਿਹੜਾ ਆਤਮਕ ਗਿਆਨ ਹੈ ਉਹ ਹਲੇ ਨਹੀਂ ਪਹੁੰਚਿਆ ਇੱਥੇ। ਇਸ ਕਰਕੇ ਉਹਨਾਂ ਕੁ ਸਮਝਾ ਰਹੇ ਨੇ, ਇਹਨੂੰ ਤ੍ਰਿਧਾ ਅਭਿਮਾਨੀ ਕਹਿੰਦੇ ਹਨ।
ਤੁਰਿਆ ਜਾਗ੍ਰਿਤ ਆਦ ਸਭਨ ਕੋ ਅਹੈ ਪ੍ਰਕਾਸ਼ੀ ਸਾਖੀ ਥੀ।
ਇਹ ਜਿਹੜਾ ਤੁਰਿਆ ਅਵਸਥਾ ਜਾਗ੍ਰਿਤ ਅਵਸਥਾ ਇਹਨਾਂ ਸਾਰਿਆਂ ਦਾ ਸਾਖੀ ਰੂਪ ਹੈ ਨਾ, ਆਤਮਾ ਜਿਹੜਾ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ।
ਸੋ ਸਰੂਪੈ ਸੁਧ ਜੀਵ ਕੋ ਬ੍ਰਹਮ ਰੂਪ ਲਗ ਆਨੰਦ ਸੀਵ।
ਤੁਰਿਆ ਦੇ ਜਾਗ੍ਰਿਤ ਆਦਿ ਜਿਹੜੀਆਂ ਨੇ ਨਾ ਸਭਨਾਂ ਦਾ ਜੋ ਪ੍ਰਕਾਸ਼ਕ ਸਾਖੀ ਹੈ, ਕਹਿੰਦੇ ਉਹ ਜਿਹੜਾ ਹੈ ਨਾ ਜੀਵ ਦਾ ਸ਼ੁੱਧ ਸਰੂਪ ਹੈ, ਉਹੀ ਬ੍ਰਹਮ ਰੂਪ ਹੈ, ਤੇ ਉਸੇ ਨੇ ਜਾਣ ਕੇ ਜਿਹੜਾ ਉਹ ਫਿਰ ਆਨੰਦ ਦੀ ਅਵਧੀ ਉੱਥੇ ਜਾ ਕੇ ਵੱਧਦੀ ਹੈ। ਪਹਿਲਾਂ ਤਾਂ ਇੱਕ ਮਲਨ ਅਵਸਥਾ ਦੱਸੀ ਆਪਾਂ ਨੂੰ,
ਜਿੱਥੇ ਆਪਾਂ ਜੀਵ ਆਤਮਾ ਕਹਿਲਾਉਂਦੇ ਹਾਂ, ਜੀਵ ਆਤਮਾ ਤੋਂ ਫਿਰ ਇੱਕ ਵੱਖਰਾ ਹੋ ਜਾਂਦਾ ਜਦੋਂ ਜੀਵ ਨਾਲੋਂ ਕੱਟਿਆ ਜਾਂਦਾ, ਕੇਵਲ ਆਤਮਾ ਰਹਿ ਜਾਂਦਾ, ਆਤਮਾ ਪਰਮਾਤਮਾ। ਜਦੋਂ ਆਤਮਾ ਪਰਮਾਤਮਾ ਏਕੋ ਕਰੈ, ਅੰਤਰ ਕੀ ਦੁਬਧਾ ਅੰਤਰ ਮਰੈ, ਉਹ ਜਿੱਥੇ ਜਾ ਕੇ ਆਪਣਾ ਸਰੂਪ ਬਣਨਾ, ਉੱਥੇ ਸ਼ੁੱਧ ਸਰੂਪ ਬਣ ਗਿਆ ਆਪਣਾ। ਹਲ ਤੱਕ ਤਾਂ ਦੇਖੋ ਮਲੀਨ ਸਰੂਪ ਵਿੱਚ ਬੈਠੇ ਹਾਂ, ਭਾਵੇਂ ਆਪਾਂ ਕਿੰਨੇ ਕਹੀਏ ਮੈਂ ਸਾਫ਼ ਸੁਥਰਾ, ਮੈਂ ਸੱਚਾ ਸੁੱਚਾ, ਹਲੇ ਨਹੀਂ ਬਣੇ। ਉਹ ਬਹੁਤ ਉੱਚੀ ਅਵਸਥਾ ਹੈ ਜਿੱਥੇ ਹੁਣ ਮਹਾਰਾਜ ਕਥਨ ਕਰਦੇ ਨੇ, ਬ੍ਰਹਮ ਗਿਆਨੀ ਦੀ ਇੱਥੇ ਤੱਕ ਅਵਸਥਾ ਚਲੀ ਜਾਂਦੀ ਹੈ। ਤੋ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਆਨੰਦ ਦੀ ਹੱਦ ਆ ਗਈ, ਜਿੱਥੇ ਜਿੱਥੇ ਆਪਾਂ ਕਹਿੰਦੇ ਅਨਹੱਦ, ਆਨੰਦ ਦੀ ਹੱਦ, ਇੱਕ ਰਸ ਲਗਾਤਾਰ ਜਿੱਥੇ ਆਨੰਦ ਹੀ ਆਨੰਦ ਬਣਿਆ ਰਹਿੰਦਾ, ਇਹ ਉਸ ਅਵਸਥਾ ਦਾ ਨਾਮ ਹੈ।
ਤੁਰਿਆ ਸਾਖੀ ਸਾਖੀ ਤੁਰਿਆ, ਯਾ ਤੇ ਇੱਕ ਰੂਪ ਲੱਖ ਲੀਵ,
ਇੱਕੋ ਹੀ ਰੂਪ ਜਾਣ ਲਿਆ ਹੁਣ ਦੋਨਾਂ ਦਾ, ਤੁਰਿਆ ਤਾਂ ਸਾਖੀ ਤੇ ਸਾਖੀ ਤੁਰਿਆ, ਦੋਨਾਂ ਦਾ ਹੁਣ ਇੱਕੋ ਹੀ ਰੂਪ ਜਾਣ ਲਿਆ ਕਿ ਤੁਰਿਆ ਤਾਂ ਆਪਾਂ ਸੁਣੀ ਲਈ ਕਿਹੜੀ ਅਵਸਥਾ ਨੂੰ ਕਹਿੰਦੇ ਨੇ, ਤੇ ਸਾਖੀ ਕੌਣ ਆਤਮਾ, ਇਹ ਸਾਰਾ ਇੱਕੋ ਹੀ ਰੂਪ ਜਾਣ ਲਿਆ ਕਿ ਪਾਣੀ ਸੰਗ ਪਾਣੀ ਦੀ ਅਵਸਥਾ ਵਿੱਚ ਚਲਿਆ ਗਿਆ।
ਈਸ਼ਰ ਬ੍ਰਹਮਾ ਵਿਸ਼ਨੂੰ ਰੁਦਰ ਕਹੋ, ਮੂਰਤ ਧਾਰੀ ਤਿਦਾ ਅਨੂਪ।
ਹੁਣ ਇਹ ਪਰਮੇਸ਼ਰ ਨੇ ਜਿਹੜੇ ਨੇ ਬਣਾਏ ਨੇ ਰੂਪ, ਪਹਿਲਾਂ ਤਾਂ ਉਹਨੇ ਮਾਇਆ, ਸ਼ੁੱਧ ਤਾਂ ਨਿਰਗੁਣ ਹੈ ਨਿਰੰਕਾਰ, ਫਿਰ ਓਂਕਾਰ ਕਹਿ ਦਿੱਤਾ, ਓਂਕਾਰ ਕਹਿੰਦਿਆਂ ਸਾਰ ਮਾਇਆ ਰਚੀ, ਰਜੋ ਗੁਣ ਤਮੋ ਗੁਣ ਸਤੋ ਗੁਣ, ਸਤੋ ਗੁਣ ਜਮਾਂ ਮਾਇਆ ਜਮਾਂ ਸ਼ੁੱਧ ਸਤੋ ਗੁਣ ਹੁੰਦਾ ਇਹ। ਇਹਦੇ ਵਿੱਚ ਪਰਮੇਸ਼ਰ ਦੀ ਜੋਤ ਜਦੋਂ ਪੈਂਦੀ ਹੈ, ਇਹਨੂੰ ਕਹਿੰਦੇ ਨੇ ਈਸ਼ਵਰ। ਇਹ ਹੁਣ ਅੱਗੇ ਈਸ਼ਵਰ ਰਚਦਾ ਆਪਣੇ ਰੂਪ ਬ੍ਰਹਮਾ,
ਵਿਸ਼ਨੂੰ ਤੇ ਸ਼ਿਵਜੀ, ਇਹ ਤਿੰਨ ਮੂਰਤਾਂ ਧਾਰਦਾ ਹੈ ਈਸ਼ਵਰ। ਨਿਰੰਕਾਰ ਇਹਨਾਂ ਤੋਂ ਉੱਪਰ ਨੇ, ਨਿਰੰਕਾਰ ਤਾਂ ਮਾਇਆ ਤੋਂ ਰਹਿਤ ਹੁੰਦੇ ਨੇ। ਜਦੋਂ ਆਪ ਜੀ ਰੂਪ ਦੂਜਾ ਧਾਰਦੇ ਨੇ ਮਾਇਆ ਦੇ ਸੰਯੁਕਤ ਹੋ ਕੇ ਸ਼ੁੱਧ ਸਤੋ ਗੁਣ ਨੂੰ ਲੈ ਕੇ, ਉਦੋਂ ਈਸ਼ਵਰ ਜੀ ਬਣ ਜਾਂਦੇ ਨੇ। ਈਸ਼ਵਰ ਹੀ ਅੱਗੇ ਤਿੰਨ ਰੂਪ ਧਾਰਨ ਕਰਕੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਇਹਨਾਂ ਰੂਪਾਂ ਨੂੰ ਧਾਰਨ ਕਰ ਲੈਂਦੇ ਹਨ।
ਬ੍ਰਹਮ ਸਰੂਪ ਸਤੁਰੀਆ ਜੀਵੈ, ਈਸ਼ਰ ਤੁਰੀਆ ਬ੍ਰਹਮ ਸਰੂਪ।
ਪਰ ਇਹਨਾਂ ਸਾਰੀਆਂ ਦਾ ਮੂਲ ਹੈ ਤੁਰੀਆ, ਜੀਵ ਦਾ ਵੀ ਮੂਲ ਤੁਰੀਆ ਹੈ ਤੇ ਈਸ਼ਵਰ ਦਾ ਮੂਲ ਵੀ ਤੁਰੀਆ ਹੈ, ਕਿਉਂਕਿ ਚੱਲੇ ਆਪਾਂ ਪਿੱਛੋਂ ਸਾਰੇ ਇੱਕ ਥਾਂ ਤੋਂ ਹੀ ਹੋਏ ਹਾਂ, ਭਾਵੇਂ ਬ੍ਰਹਮਾ ਵਿਸ਼ਨੂੰ ਮਹੇਸ਼ ਨੇ, ਭਾਵੇਂ ਆਮ ਜੀਵ ਨੇ, ਸਾਰੇ ਜਣੇ ਆਪਾਂ ਹਾਂ ਤਾਂ ਇੱਕ ਥਾਂ ਦੀ ਉਪਜੀ ਆ ਨਾ, ਓਂਕਾਰ ਤੋਂ ਹੀ ਸਾਰੇ ਪੈਦਾ ਹੋਏ ਨੇ। ਫਰਕ ਸਿਰਫ ਇੰਨਾ ਹੈ ਕਿ ਜਿਵੇਂ ਆਪਾਂ ਕਿਸੇ ਨੂੰ ਕਹੀਏ ਵੀ ਆਹ ਚੀਜ਼ ਇੱਕੋ ਹੀ ਰੂਪ ਹੈ, ਵੀ ਇਹ 1,000 ਰੁਪਏ ਦੀ ਕਹੀ ਜਾਂਦੇ ਹੋ, ਇਹ ਚੀਜ਼ ਜਿਹੜੀ ਆ ਇਹ 500 ਦੀ ਕਹੀ ਜਾਂਦੇ ਹੋ, ਤੇ ਇਹ ਤੁਸੀਂ 100 ਰੁਪਏ ਦੀ ਕਹੀ ਜਾਂਦੇ ਹੋ, ਤੇ ਇਹ ਹੈ ਸਾਰਾ ਦੇਖਣ ਨੂੰ ਇੱਕੋ ਜਿਹਾ ਲੱਗਦਾ। ਉਹ ਕਹਿੰਦੇ ਮਟੀਰੀਅਲ ਦਾ ਫਰਕ ਹੈ, ਇਹ ਮਟੀਰੀਅਲ ਦਾ ਹੀ ਫਰਕ ਹੈ। ਆਹ ਜਿਹੜੀ 1,000 ਰੁਪਏ ਵਾਲੀ ਹੈ, ਇਹ ਤਾਂ ਤੁਸੀਂ ਭਾਵੇਂ ਸਿੱਟੀ ਜਾਓ, ਮਰੋੜੀ ਜਾਓ, ਤੋੜੀ ਜਾਓ, ਇਹਨੂੰ ਕੱਖ ਨਹੀਂ ਹੁੰਦਾ, ਇਹ ਸ਼ੁੱਧ ਮਟੀਰੀਅਲ ਹੈ ਇਹਦੇ 'ਚ। ਆ 500 ਰੁਪਏ ਵਾਲੀ ਜਿਹੜੀ ਆ, ਇਹਦੇ ਥੋੜ੍ਹਾ ਮਟੀਰੀਅਲ ਹੈ, ਠੀਕ ਠੀਕ ਹੈ। ਆ 100 ਰੁਪਏ ਵਾਲਾ ਤਾਂ ਸਾਡੀ ਕੋਈ ਗਰੰਟੀ ਨਹੀਂ, ਘਰ ਜਾਂਦੀ ਟੁੱਟ ਜੇ ਭਾਵੇਂ ਇਹ। ਆਪਾਂ ਵੀ ਇਸੇ ਤਾਂ ਤੁਰੀਆ 'ਚ ਪੈਦਾ ਹੋਏ ਵੇ ਹੈ, ਇਹ ਜਿਹੜੇ ਈਸ਼ਵਰ ਤੋਂ ਪੈਦਾ ਹੋਏ ਬ੍ਰਹਮਾ ਵਿਸ਼ਨੂੰ ਮਹੇਸ਼ ਹੁਣੀ, ਇਹ ਸਾਰਿਆਂ ਨਾਲੋਂ ਉੱਪਰ ਨੇ, ਜੀਵ 'ਚ ਜੀਵ ਕੋਟੀ 'ਚ ਆ ਜਾਂਦੇ ਨੇ ਜਾਂ ਦੇਵ ਕੋਟੀ 'ਚ ਆ ਜਾਂਦੇ ਨੇ। ਉਦੋਂ ਬਾਅਦ ਆਪਾਂ ਆ ਜਾਂਦੇ ਹਾਂ ਫਿਰ ਦੇਵਤਿਆਂ ਤੋਂ ਬਾਅਦ ਮਨੁੱਖ ਆ ਜਾਂਦੇ ਹਾਂ, ਆਪਾਂ 5 ਸਵਾਲਾਂ 'ਚ ਆ ਜਾਂਦੇ ਹਾਂ, ਅਤੇ ਮਨੁੱਖਾਂ ਤੋਂ ਬਾਅਦ ਫਿਰ ਹੋਰ ਜੁਨੀ ਆ ਜਾਂਦੀਆਂ, ਫਿਰ ਦੈਂਤ ਆ ਜਾਂਦੇ ਨੇ। ਇਸੇ ਤਰੀਕੇ ਨਾਲ ਜਿਉਂ ਜਿਉਂ ਇਹ ਹੁਣ ਸਮਝਾਉਣਾ ਜਾਂ ਲੰਮਾ ਚੱਕਰ ਪੈ ਜਾਂਦਾ, ਫਿਰ ਕਈ ਕਹਿੰਦੇ ਤੁਸੀਂ ਬਹੁਤ ਜ਼ਿਆਦਾ ਵਿਸਥਾਰ ਕਰੋ, ਸਾਡੀ ਸਮਝ ਨਹੀਂ ਆਇਆ, ਸੁਣਨਾ ਤਾਂ ਹੁਣ ਤੁਹਾਨੂੰ ਪੈਣਾ ਹੀ ਹੈ, ਜੇ ਆ ਗਏ ਤਾਂ ਹੁਣ ਸੁਣਨਾ ਹੀ ਪੈਣਾ ਇਹ। ਅਤੇ ਇਸ ਕਰਕੇ ਕਹਿੰਦੇ ਨੇ ਦੇਖੋ ਇਹ ਸਮਝਾਉਣ ਵਿੱਚ ਇੰਨਾ ਕੀ ਆ, ਜਿਹੜਾ ਤਾਂ ਆਪਾਂ ਕਿਹਾ ਸੀ ਸ਼ੁੱਧ ਸਰੂਪ ਹੈ ਮਾਇਆ, ਮਾਇਆ ਦੇ ਨਾਲ ਜਮਾਂ ਹੈ ਸ਼ੁੱਧ ਸਤੋ ਗੁਣ, ਉਹਦੇ ਵਿੱਚ ਪੈ ਗਈ ਪਰਮੇਸ਼ਰ ਦੀ ਜੋਤ, ਉਹ ਬਣ ਗਿਆ ਈਸ਼ਵਰ। ਹੁਣ ਇੱਕ ਬਿਲਕੁਲ ਸ਼ੁੱਧ ਦੇ ਨਾਲ ਜਮਾਂ ਨਾਲ ਜੁੜ ਗਿਆ ਰਜੋ ਗੁਣ, ਉਹ ਰਜੋ ਗੁਣ ਕਰਕੇ ਫਿਰ ਅੱਗੇ ਦੇਵਤੇ ਜਨਮ ਲੈ ਲੈਂਦੇ ਨੇ, ਰਜੋ ਗੁਣ ਦੇ ਵਿੱਚ ਫਿਰ ਤਮੋ ਗੁਣ ਮਿਲ ਜਾਂਦਾ ਆ ਕੇ, ਉਹ ਤਮੋ ਗੁਣ ਮਿਲਣੇ ਕਰਕੇ ਜੀਵ ਮਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਸਾਡੀਆਂ ਅੱਗੇ ਅੱਗੇ ਜਾਤੀਆਂ ਬਣਦੀਆਂ, ਸਾਡੇ ਸੁਭਾਅ ਬਣਦੇ ਨੇ, ਜਿਹੜਾ ਬਿਲਕੁਲ ਹੀ 100% ਦੇ ਵਿੱਚ 90 ਗੁਣਾ ਜਿਹਦੇ ਵਿੱਚ ਤਮੋ ਗੁਣ ਹੁੰਦਾ, ਉਹਨਾਂ ਨੂੰ ਜੀਵਾਂ ਨੂੰ ਫਿਰ ਆ ਡੰਗਰਾਂ ਦੀਆਂ ਜੁੰਨੀਆਂ ਮਿਲਦੀਆਂ ਜਾ ਕੇ ਜਰਾ, ਇਸ ਇਸ ਤਰੀਕੇ ਨਾਲ ਅੱਗੇ 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 ਇਹਨਾਂ ਦੀ ਵੰਡ ਹੁੰਦੀ ਰਹਿੰਦੀ ਹੈ।
ਈਸ਼ਵਰ ਜੀਵ ਏਕੇਮ ਜਾਨੋ,
ਇਸ ਕਰਕੇ ਈਸ਼ਵਰ ਅਤੇ ਜੀਵ ਹੈ ਦੋਵੇਂ ਇੱਕੋ ਹੀ ਰੂਪ। ਇਸੇ ਕਰਕੇ ਆਪਾਂ ਕਥਾ ਚ ਕਈ ਵਾਰ ਕਹਿੰਦੇ ਜੀਵ ਅਤੇ ਈਸ਼ ਦੀ ਏਕਤਾ ਕਰਨੀ ਹੈ। ਏਕਤਾ ਕਿਵੇਂ ਕਰੀਏ, ਇਹਨਾਂ ਦੀ ਏਕਤਾ ਕਿਵੇਂ ਹੋ ਸਕਦੀ ਹੈ? ਜੀਵ ਤਾਂ ਇੰਨਾ ਮਲੀਨ ਹੋਇਆ ਬੈਠਾ ਵਿਸ਼ਿਆਂ ਵਿਕਾਰਾਂ ਵਿੱਚ, ਈਸ਼ਵਰ ਸ਼ੁੱਧ ਹੈ ਬਿਲਕੁਲ, ਤੇ ਆਪਾਂ ਨੇ ਇਹਦੀ ਸ਼ੁੱਧਤਾ ਨੂੰ ਕਿਵੇਂ ਲਿਆਉਣਾ? ਵਾਹਿਗੁਰੂ 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 ਕਰਕੇ ਆਪਣੇ ਆਪ ਨੂੰ ਜੀਵ ਪੁਣੇ ਵਿੱਚੋਂ ਕੱਢ ਕੇ ਈਸ਼ਵਰ ਤੱਕ ਲੈ ਜਾਣਾ, ਈਸ਼ਵਰ ਤੋਂ ਅੱਗੇ ਆਪੇ ਹੀ ਕਿਰਪਾ ਹੋ ਜਾਣੀ ਹੈ।
ਤੁਰਿਆ ਹੀ ਰੂਪ,
ਇਸ ਕਰਕੇ ਦੋਨੋਂ ਜਾਣੇ ਇਹ ਤੁਰਿਆ ਦਾ ਰੂਪ ਨੇ ਜਿਹੜੇ ਪਿੱਛੇ ਸੁਣਾ ਕੇ ਆਏ ਨਾ, ਇਹਨਾਂ ਦਾ ਰੂਪ ਇਹ ਤੁਰਿਆ ਦਾ ਹੀ ਰੂਪ, ਦੋਵੇਂ ਜਾਣੇ ਈਸ਼ਵਰ ਹੈ। ਚਾਹੇ ਉਹ ਫਿਰ ਈਸ਼ਵਰ ਤੋਂ ਅੱਗੇ ਬ੍ਰਹਮਾ ਵਿਸ਼ਨੂੰ ਮਹੇਸ਼ ਨੇ, ਚਾਹੇ ਉਹ 33 ਕਰੋੜ ਦੇਵਤਾ, ਉਦੋਂ ਅੱਗੇ ਮਨੁੱਖਾਂ ਦੀ ਜੁਨੀ ਆ ਜਾਂਦੀ ਹੈ। ਇੱਕ ਪਾਸੇ ਤਮੋ ਗੁਣੀ ਦੈਂਤ ਨਿਕਲ ਜਾਂਦੇ ਨੇ, ਤਮੋ ਗੁਣ ਤੋਂ ਫਿਰ ਕਈ ਕੁਛ ਬਣਾਇਆ, ਅੱਗੇ ਰਜੋ ਗੁਣੀਆਂ ਤੋਂ ਇੱਕ ਬਣਾਇਆ, ਫਿਰ ਸਤੋ ਗੁਣੀਆਂ ਤੋਂ ਵਿਸ਼ਨੂੰ ਨੂੰ ਬਣਾਤਾ, ਤੇ ਇਸੇ ਪ੍ਰਕਾਰ ਜਿਹੜਾ ਰਜੋ ਗੁਣੀ ਸੀ ਇਹ ਬ੍ਰਹਮਾ ਨੂੰ ਬਣਾਤਾ, ਤਮੋ ਗੁਣੀ ਸ਼ਿਵਜੀ ਨੂੰ ਬਣਾਤਾ, ਇਹ ਮਾਰਨ ਤੇ ਲੱਗਿਆ ਹੁੰਦਾ ਜਦੋਂ ਹੁਕਮ ਹੋ ਜਾਂਦਾ ਅਕਾਲ ਪੁਰਖ ਦਾ। ਇਸੇ ਤਰ੍ਹਾਂ ਜੀਵ ਦੀਆਂ ਅਵਸਥਾਵਾਂ ਬਣਦੀਆਂ ਹਨ ਅੱਗੇ।
ਸਾਖੀ ਕੋ ਸਰੂਪ ਨਿਰਵਿਕਲਪ,
ਇਹ ਜਿਹੜਾ ਸਾਖੀ ਦਾ ਆਤਮਾ ਦਾ ਸਰੂਪ ਹੈ ਇਹ ਨਿਰਵਿਕਲਪ ਹੈ। ਸਾਖੀ ਜਿਹੜੀ ਆਤਮਾ ਹੈ ਨਾ ਸਾਡੀ, ਇਹ ਨਿਰਵਿਕਲਪ ਵਿੱਚ ਵਰਤਦੀ ਹੈ। ਆਤਮਾ ਤਾਂ ਇੰਨਾ ਆਨੰਦਮਈ ਹੈ, ਉਹ ਬੰਦੇ ਨੂੰ ਫਿਰ ਜਾ ਕੇ ਹਿਲਾਓ ਤਾਂ ਤੁਸੀਂ ਵੀ ਹਿੱਲ ਭਾਈ, ਬਾਬਾ ਮੋਹਨ ਜੀ ਤੋਂ ਪੋਥੀਆਂ ਲੈਣ ਗਏ, ਭਾਈ ਗੁਰਦਾਸ ਜੀ ਦਾ ਦਰਵਾਜੇ ਦਰੂਜੇ ਖੜਕਾ ਕੇ ਮੁੜ ਆਏ, ਉਹ ਹੁਣ ਤਾਹਾਂ ਚੜੀ ਸੀ ਅਵਸਥਾ। ਫਿਰ ਉਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਜਾ ਕੇ ਦਰਵਾਜੇ ਹੀ ਪੱਟਤੇ, ਉਸ ਵਕਤ ਭੱਜੇ ਆਏ ਬਾਬਾ ਮੋਹਰੀ ਜੀ ਹੁਣੀ, ਕਹਿੰਦੇ ਦੇਖਿਓ ਕਿਤੇ ਸਰਾਪ ਨਾ ਦੇ ਦੇਣ, ਫਿਰ ਚਲੇ ਗਏ। ਫਿਰ ਆਪ ਪਾਤਸ਼ਾਹ ਆਏ, ਫਿਰ ਜਦ ਕੀਰਤਨ ਕੀਤਾ ਨਾ, ਸ਼ਬਦ ਦਾ ਅਭਿਆਸ ਉੱਥੇ ਬਹਿ ਕੇ ਸ਼ਬਦ ਪੜਿਆ, ਉਹ ਸ਼ਬਦ ਦੇ ਨਾਲ ਉੱਤੋਂ ਉਤਰਿਆ ਥੱਲੇ ਨੂੰ ਅਵਸਥਾ। ਫਿਰ ਉਤਰਦਿਆਂ ਫਿਰ ਸਰੀਰ ਦੀ ਸੋਝੀ ਹੋ ਆਈ, ਕਹਿੰਦੇ ਇਹ ਕੌਣ ਕੀਰਤਨ ਕਰ ਰਿਹਾ? ਕਹਿੰਦੇ ਗੁਰੂ ਅਰਜਨ ਦੇਵ ਜੀ। ਫਿਰ ਉੱਠੇ ਜਾ ਕੇ ਕਿਤੇ। ਸੋ ਇਸ ਕਰਕੇ ਉਹ ਜਿਹੜਾ ਹੈ ਨਾ ਜੀਵ, ਜਦੋਂ ਨਿਰਵਿਕਲਪ ਸਮਾਧੀ ਵਿੱਚ ਚਲਿਆ ਜਾਂਦਾ ਤਾਂ ਆਨੰਦ ਦੀ ਹੱਦ ਮੁੱਕ ਜਾਂਦੀ, ਉੱਥੇ ਇਤਨਾ ਆਨੰਦ ਆ ਜਾਂਦਾ, ਨਾ ਕੁਛ ਖਾਣ ਨੂੰ ਜੀ ਕਰੇ ਨਾ ਪੀਣ ਨੂੰ ਜੀ ਕਰੇ। ਫਿਰ ਤਾਂ ਇੱਕੋ ਹੀ ਗੱਲ ਕਹਿੰਦਾ, ਹੇ ਵਾਹਿਗੁਰੂ ਕਿਰਪਾ ਕਰ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ।
ਸੋ ਹੇਰਾ ਸੋ ਬ੍ਰਹਮ ਕੇ ਸੋ ਮਿਲਿਓ ਨੈ ਨਿਆਰੋ ਨੈ ਕੇ ਸਾਥ।
ਇਸ ਕਰਕੇ ਉਹ ਬ੍ਰਹਮ ਕਿਹਦੇ ਨਾਲ ਮਿਲਿਆ? ਸਾਰਿਆਂ ਨਾਲ ਹੀ ਮਿਲਿਆ, ਨਾ ਉਹ ਵੱਖਰਾ ਸਾਤੋਂ ਤੇ ਨਾ ਅਸੀਂ ਉਹ ਤੋਂ ਵੱਖਰੇ ਹਾਂ, ਨਾ ਉਹਨੂੰ ਇਹ ਕਹਿ ਸਕਦੇ ਹਾਂ ਕਿ ਸਾਤੋਂ ਦੂਰ ਹੈ, ਉਹ ਸਾਡੇ ਤੋਂ ਦੂਰ ਵੀ ਨਹੀਂ ਹੈ, ਸਾਡੇ ਦੇਖਣ ਨੂੰ ਨੇੜੇ ਵੀ ਨਹੀਂ ਲੱਗਦਾ। ਇਉਂ ਇਸ ਕਰਕੇ ਸਾਰੇ ਜਾਣੇ ਕਹਿੰਦੇ ਨੇ, ਗਾਵੈ ਕੋ ਵੇਖੈ ਹਾਦਰਾ ਹਦੂਰ, ਕੋਈ ਕਹਿੰਦਾ ਬਿਲਕੁਲ ਨੇੜੇ ਹੈ, ਗਾਵੈ ਕੋ ਜਾਪੈ ਦਿਸੈ ਦੂਰ। ਇਹ ਸਾਰਿਆਂ ਵਿੱਚ ਮਿਲਿਆ ਹੋਇਆ ਵੀ ਹੈ ਤੇ ਨਿਰਲੇਪ ਵੀ ਹੈ।
ਨਿਰਵਿਕਲਪ ਸੋ ਬ੍ਰਹਮ ਹੈ ਉਰਜਨਾਏ ਗੁਰਨਾਥ।
ਇਹ ਉਰ ਹਿਰਦੇ ਵਿੱਚ ਜਣਾਉਂਦੇ ਨੇ ਗੁਰੂ ਮਾਲਕ ਜਿਹਨੂੰ ਜਣਾ ਦੇਣ ਕਿ ਉਹ ਜਿਹੜਾ ਹੈ ਨਾ ਨਿਰਵਿਕਲਪ ਸੋ ਬ੍ਰਹਮ ਹੈ, ਉਹ ਬ੍ਰਹਮ ਹੀ ਕੇਵਲ ਨਿਰਵਿਕਲਪ ਹੈ, ਉਹਦੇ ਵਿੱਚ ਕੋਈ ਸੰਕਲਪ ਨਹੀਂ ਉੱਠਦਾ। ਗਿਣਤੀ ਤਾਂ ਆਪਾਂ ਨਹੀਂ ਕਰ ਸਕਦੇ ਕਿਉਂਕਿ ਉੱਥੇ ਗਿਣਤੀ ਮਿਣਤੀ ਹੈ ਨਹੀਂ, ਪਰ ਅੰਦਾਜ਼ਨ ਇੱਕ ਗੱਲ ਲਾ ਲਓ ਬਈ, ਜਦੋਂ ਆਪਣੇ ਚਾਰ ਯੁੱਗ ਲੰਘ ਜਾਂਦੇ ਨੇ ਫਿਰ ਇਹ ਜੇ ਇਹਨੂੰ ਇੱਕ ਚੌਂਕੜੀ ਕਹਿੰਦੇ, ਚਾਰ ਯੁੱਗਾਂ ਦਾ ਇੱਕ ਚੌਂਕੜੀ ਬਣ ਗਈ, ਜਦੋਂ ਇਹ ਜੇ 10 ਚੌਂਕੜੀਆਂ ਲੰਘ ਜਾਣ ਤਾਂ ਇੱਕ ਕਲਪ ਬਣਦਾ ਹੈ। ਹੁਣ ਅਰਬਾਂ ਖਰਬਾਂ ਕਲਪਾਂ ਤੋਂ ਬਾਅਦ ਕਿਤੇ ਜਾ ਕੇ ਪਰਮੇਸ਼ਰ ਨੂੰ ਇਹ ਵੀ ਅੰਦਾਜ਼ਾ ਜਿਹਾ ਲਾ ਰਹੇ ਹਾਂ ਆਪਾਂ, ਵੈਸੇ ਉਹ ਠੀਕ ਨਹੀਂ ਹੈ ਗੱਲ, ਕਿਉਂਕਿ ਉੱਥੇ ਤਾਂ ਸਮਾਂ ਨਹੀਂ ਨਾ ਹੈ ਪਰਮੇਸ਼ਰ ਵਿੱਚ। ਕਦੇ ਜਾ ਕੇ ਸੰਕਲਪ ਹੋਇਆ ਕਿ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਨਿਰਵਿਕਲਪੀ ਰਹਿੰਦੇ ਨੇ ਉਹ, ਹੁਣ ਵੀ ਨਿਰਵਿਕਲਪੀ ਬੈਠੇ ਨੇ। ਜਿੱਦਣ ਕਿਤੇ ਖਿਆਲ ਆ ਗਿਆ ਵੀ ਚਲੋ ਛੱਡੋ ਪਰੇ, ਉਦੋਂ ਹੀ ਆਪਾਂ ਸਭ ਕੁਛ ਹੀ ਖਤਮ ਹੋ ਜਾਣਾ, ਬ੍ਰਹਿਮੰਡ ਸਾਰਾ ਹੀ ਮੁੱਕ ਜਾਣਾ, ਤੱਤਾਂ ਚ ਸਾਰੇ ਤੱਤ ਲੀਨ ਹੋ ਜਾਣੇ ਨੇ। ਇਹ ਨਿਰਵਿਕਲਪ ਹੈ ਸਮਾਧੀ। ਨਿਰਵਿਕਲਪ ਸਮਾਧੀ ਵਿੱਚ ਬੰਦਾ 7 ਦਿਨ ਤੋਂ ਵੱਧ ਨਹੀਂ ਜਿਉਂਦਾ, 7 ਦਿਨਾਂ ਬਾਅਦ ਉਹ ਸਰੀਰ ਛੱਡ ਜਾਂਦਾ। ਇਸ ਕਰਕੇ ਕੋਈ ਕੋਈ ਬ੍ਰਹਮ ਗਿਆਨੀ ਨਿਰਵਿਕਲਪ ਸਮਾਧੀ ਤੱਕ ਜਾਂਦਾ, ਨਹੀਂ ਤਾਂ ਅਕਾਲ ਪੁਰਖ ਵਾਹਿਗੁਰੂ ਨਿਰਵਿਕਲਪ ਸਮਾਧੀ ਵਿੱਚ ਰਹਿੰਦੇ ਹਨ।
ਬ੍ਰਹਮ ਰੂਪ ਆਨੰਦ ਹੈ, ਆਨੰਦ ਸੋ ਬ੍ਰਹਮ ਰੂਪ।
ਬ੍ਰਹਮ ਰੂਪ ਆਨੰਦ ਹੈ ਤੇ ਆਨੰਦ ਉਹ ਬ੍ਰਹਮ ਹੈ, ਦੋਨੋਂ ਇੱਕੋ ਰੂਪ ਨੇ। ਜੇ ਕੋਈ ਨਾਮ ਕਿਉਂ ਰੱਖਿਆ ਸ੍ਰੀ, ਆਨੰਦਪੁਰ ਸਾਹਿਬ, ਕਿਉਂਕਿ ਆਨੰਦ ਤਾਂ ਉੱਥੇ ਆਪ ਆਇਆ ਹੋਇਆ ਸੀ, ਇਸੇ ਕਰਕੇ ਤਾਂ ਆਨੰਦ ਨਾਮ ਰੱਖਿਆ। ਹਜ਼ੂਰ ਸਾਹਿਬ, ਕਦੇ ਸੋਚਿਆ ਹਜ਼ੂਰ ਸਾਹਿਬ ਕਿਉਂ ਨਾਂ ਰੱਖਿਆ? ਇਹ ਸਾਰੀਆਂ ਚੀਜ਼ਾਂ, ਹਰਿਮੰਦਰ ਸਾਹਿਬ ਕਿਉਂ ਨਾਂ ਰੱਖਿਆ? ਇਹ ਸਾਰੀਆਂ ਚੀਜ਼ਾਂ ਇਸੇ ਚੀਜ਼ ਨੂੰ ਤਾਂ ਜਣਾਉਂਦੀਆਂ ਨੇ ਕਿ ਆਨੰਦ ਬ੍ਰਹਮ ਹੈ ਤੇ ਬ੍ਰਹਮ ਹੀ ਆਨੰਦ ਹੈ। ਇਹ ਦੋਨੋਂ ਚੀਜ਼ਾਂ ਇੱਕੋ ਹੀ ਰੂਪ ਨੇ, ਉਸੇ ਦਾ ਨਾਮ ਹੀ ਆਨੰਦ ਹੈ।
ਜਿਸ ਜਾਣੇ ਬੰਧਨ ਕਟੈ ਮਿਟੈ ਅੰਧ ਤਮ ਕੂਪ।
ਜਿਸ ਬ੍ਰਹਮ ਨੂੰ, ਅਕਾਲ ਪੁਰਖ ਨੂੰ ਜਾਣਨੇ ਕਰਕੇ ਸਾਡੇ ਬੰਧਨ ਕੱਟੇ ਜਾਂਦੇ ਨੇ, ਆਪਾਂ ਨੂੰ ਸਮਝ ਪੈ ਜਾਂਦੀ ਹੈ ਅੰਦਰ ਜਿਹੜੇ ਆਪਣਾ ਨਾ ਅੰਧ ਤਮ ਕੂਪ, ਅੰਧ ਅਗਿਆਨਤਾ ਦਾ ਤਮ ਹਨੇਰਾ, ਕੂਪ ਜਿਹੜਾ ਹੁੰਦਾ ਖੂਹ, ਗਾਲੇ ਬਹੁਤ ਡੂੰਘੇ ਖੂਹੀ ਵਿੱਚ ਕੋਈ ਬੰਦਾ ਡਿੱਗ ਪਵੇ ਨਾ ਤੇ ਹੋਵੇ ਉੱਪਰੋਂ ਹਨੇਰਾ ਤੇ ਬੁਰਾ ਹਾਲ ਹੋ ਜਾਂਦਾ ਉਹਦਾ, ਉੱਥੇ ਤਾਂ ਇੰਨਾ ਅਗਿਆਨਤਾ ਦਾ ਹਨੇਰਾ। ਇਸੇ ਪ੍ਰਕਾਰ ਆਪਾਂ ਵੀ ਅੰਨੇ ਖੂਹ ਚ ਡਿੱਗੇ ਹੋਏ ਹਾਂ। ਔਰ ਅੱਜ ਹੀ ਪਾਤਸ਼ਾਹ ਨੇ ਸ੍ਰੀ ਮੁਖ ਵਾਕ ਬਖਸ਼ਿਆ, ਮੰਦਲੇ ਅੰਧ ਬਿਖਿਆ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਨ ਪਾਲੀ ਗੁਰਸਿੱਖ ਮੀਤ, ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਐਸੀ ਨਿਰਾਲੀ ਕਥਾ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਇੱਕੋ ਵਾਰ ਚ ਨਹੀਂ ਸਾਧ ਸਿੰਘ ਜੀ ਇਹ ਗਿਆਨ ਹੁੰਦਾ ਹੈ, ਤਾਂ ਗੱਲ ਤੁਹਾਡੀ ਵੀ ਠੀਕ ਹੈ ਵੀ ਇਹ ਸਾਖੀਆਂ ਠੀਕ ਰਹਿੰਦੀਆਂ। ਜੇ ਗੁਰਦੁਆਰਾ ਮੋਤੀ ਬਾਗ ਸਾਹਿਬ ਕਥਾ ਕੀਤੀ ਸੀ ਬਹੁਤ ਸਾਲ ਪਹਿਲਾਂ, ਉਦੋਂ ਵੀ ਸੰਗਤ ਕਹਿੰਦੀ ਸੀ ਇਹ ਕੀ ਸ਼ੁਰੂ ਕਰ ਲਿਆ, ਮਾਈਆਂ ਬਜ਼ੁਰਗ ਕਹਿੰਦੇ, ਉਹ ਸਾਨੂੰ ਤਾਂ ਉਹ ਠੀਕ ਹੈ ਸਾਖੀਆਂ। ਮੈਂ ਕਿਹਾ ਜੇ ਸਾਰੀ ਜ਼ਿੰਦਗੀ ਸਾਖੀਆਂ ਸੁਣਦੇ ਰਹੇ ਤਾਂਹੀਓ ਤੁਸੀਂ ਕਾਮਯਾਬ ਨਹੀਂ ਹੋਏ। ਸਾਖੀ ਇਹ ਜਿਹੜੀ ਗਿਆਨ ਵਾਲੀ ਚੀਜ਼ ਹੈ, ਜੇ ਬੰਦਾ ਸਾਰੀ ਜ਼ਿੰਦਗੀ ਦਾਲ ਰੋਟੀ ਖਾਂਦਾ ਰਹੇ ਤੇ ਘਿਓ ਨਾ ਖਾਵੇ ਬਦਾਮ ਨਾ ਖਾਵੇ ਤਾਂ ਫਾਇਦਾ ਕੀ, ਫਿਰ ਤਾਕਤ ਕਿੱਥੋਂ ਆਊਗੀ? ਉਦਾਂ ਤਾਂ ਕਹਿੰਦੇ ਵਿਟਾਮਿਨ ਖਾਣੇ ਚਾਹੀਦੇ ਨੇ। ਇਹ ਹੁਣ ਵਿਟਾਮਿਨ ਰੂਪੀ ਕਥਾ ਹੈ, ਇਹ ਤਾਕਤ ਵਾਲੀ ਕਥਾ ਹੈ, ਇਹ ਤੁਹਾਨੂੰ ਇੰਨਾ ਗਿਆਨ ਦੇ ਦੇਵੇਗੀ ਕਿ ਸਧਾਰਨ ਬੰਦਾ ਤੁਹਾਡੇ ਸਾਹਮਣੇ ਨਹੀਂ ਫਿਰ ਖੜ ਸਕਦਾ। ਨਾਲੇ ਤੁਹਾਨੂੰ ਇਹ ਵੀ ਪਤਾ ਲੱਗ ਜੂਗਾ ਕਿ ਆਪਾਂ ਅੰਦਰ ਸਾਡੇ ਸਿਸਟਮ ਕਿੰਨਾ ਕੁ ਵੱਡਾ, ਤੇ ਨਾਲੇ ਇਹ ਵੀ ਪਤਾ ਲੱਗ ਜੂਗਾ ਕਿ ਆਪਾਂ ਬਾਣੀ ਕਿਉਂ ਪੜ੍ਹਦੇ ਹਾਂ, ਇਹ ਵੀ ਆਪਾਂ ਨੂੰ ਪਤਾ ਲੱਗ ਜੂਗਾ ਵੀ ਆਪਾਂ ਕਿਉਂ ਰੋਜ਼ ਕਹਿੰਦੇ ਹਾਂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।